ਸਲੋਕ ਦੁਖ ਬਿਨਸੇ ਸਹਸਾ ਗਯੋ ਸਰਨ ਗਹੀ ਹਰ ਰਾਇ। ਜਿਹੜੇ ਬੰਦਿਆਂ ਨੇ ਪੁਰਸ਼ਾਂ ਨੇ ਗੁਰਮੁਖਾਂ ਨੇ ਹਰੀ ਰਾਜਾ ਦੀ ਸ਼ਰਨ ਗ੍ਰਹਿਣ ਕੀਤੀ ਹੈ, ਵਾਹਿਗੁਰੂ ਤੇਰੀ ਸ਼ਰਨ ਆ, ਵਾਹਿਗੁਰੂ ਤੇਰੀ ਸ਼ਰਨ ਹੈ, ਤੇਰੀ ਸ਼ਰਨ ਤੇਰਾ ਪ੍ਰਭਾਸਾ ਹੈ, ਪੰਚ ਦੁਸ਼ਟ ਲੈ ਸਾਧ ਹੈ, ਸਤਿਗੁਰੂ ਬਚਨ ਕਰਦੇ ਨੇ, ਉਹਦੇ ਦੁੱਖ ਬਿਨਸ ਗਏ, ਨਾਸ ਹੋ ਗਏ, ਸੰਸਾ ਵੀ ਦੂਰ ਹੋ ਗਿਆ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਸਤਿਗੁਰੂ ਕਥਨ ਕਰਦੇ ਜੋ ਹਰੀ ਦੇ ਗੁਣਾਂ ਨੂੰ ਗਾਉਂਦਾ ਉਹਨੇ ਮਨ ਇੱਛਿਤ ਫਲ ਪ੍ਰਾਪਤ ਕਰਤੇ, ਕਿਉਂਕਿ ਉਹਨੂੰ ਪ੍ਰਾਪਤ ਹੋ ਗਏ ਨੇ ਜਿਹਨਾਂ ਹਰੀ ਦੇ ਗੁਣਾਂ ਦਾ ਗਾਇਨ ਕੀਤਾ। ਆ ਪਿੱਛੇ ਜੇ ਆਪਾਂ ਨੇ ਮੂਲ ਮੰਤਰ ਸਾਰੇ ਸ੍ਰਿਸ਼ਟੀ ਨੂੰ, ਸਾਰੀ ਦੁਨੀਆਂ ਨੂੰ ਇੰਟਰਨੈਟ ਦੇ ਰਾਹੀਂ ਆਪਾਂ ਨੇ ਜਦੋਂ ਐਲਸ ਬਰਾਂਟੇ ਤੋਂ ਸਾਰੀ ਸੰਗਤ ਨੂੰ ਮੂਲ ਮੰਤਰ ਦਾ ਵਚਨ ਕੀਤਾ, ਭਾਈ ਸਵਾ ਸਵਾ ਲੱਖ ਮੂਲ ਮੰਤਰ ਕਰੋ, ਔਰ ਜਿਹਦਾ ਵੀ ਜੋ ਕੰਮ ਅੜਿਆ ਹੋਇਆ, ਜੋ ਕੰਮ ਕਰਨੇ ਨੇ, ਕਿਉਂਕਿ ਸਤਿਗੁਰ ਤੁਮਰੇ ਕਾਜ ਸਵਾਰੇ, ਕੰਮ ਤਾਂ ਹੋਰ ਕਿਸੇ ਨੇ ਆਪਣੇ ਸਵਾਰਨੇ ਨਹੀਂ, ਕੰਮ ਤਾਂ ਸਵਾਰੇ ਸਤਿਗੁਰ ਨੇ ਕਿਰਪਾ ਕਰਨੀ ਹੈ ਸਾਰੇ ਕੰਮ। ਔਰ ਜਿਹਨਾਂ ਨੇ ਸਵਾ ਸਵਾ ਲੱਖ ਪਾਠ ਕੀਤੇ ਨੇ, ਸਾਰਿਆਂ ਦੇ ਫੋਨ ਆਏ ਸੰਸਾਰ ਭਰ ਚੋਂ, ਸਾਡਾ ਕੰਮ ਬਣ ਗਿਆ, ਸਾਡਾ ਕੰਮ ਬਣ ਗਿਆ, ਜਿੰਨੇ ਕੰਮ ਅੜੇ ਹੋਏ ਸੀ ਹੋ ਗਏ, ਤੇ ਸੰਗਤ ਨੂੰ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਕਈਆਂ ਨੇ ਸਵਾ ਲੱਖ, ਕਈ ਨੇ ਢਾਈ ਲੱਖ, ਕੋਈ ਪੰਜ ਲੱਖ, ਕੋਈ ਹਟਦਾ ਹੀ ਨਹੀਂ। ਕਈਆਂ ਨੂੰ ਪ੍ਰਕਾਸ਼ ਹੋ ਗਿਆ, ਕਈਆਂ ਦੇ ਕੰਮ ਬਣ ਗਏ, ਕਈਆਂ ਦੀਆਂ ਬਿਮਾਰੀਆਂ ਹਟ ਗਈਆਂ, ਹੁਣ ਉਹਨਾਂ ਨੂੰ ਯਕੀਨ ਹੋ ਗਿਆ ਵੀ ਵਾਕਈ ਪਰਮਾਤਮਾ ਦੇ ਨਾਮ ਚ ਕਿੰਨੀ ਸ਼ਕਤੀ ਹੈ, ਮੂਲ ਮੰਤਰ ਦੇ ਅਭਿਆਸ ਨਾਲ ਇੰਨੀ ਕਿਰਪਾ ਹੋਈ ਹੈ, ਸੰਸਾਰ ਭਰ ਦੇ ਵਿੱਚ ਜੀਵਾਂ ਦਾ ਭਲਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤਨਾ ਪਾਰੋ। ਮਹਾਰਾਜ ਕਹਿੰਦੇ ਇਹ ਤਾਂ ਤੁਹਾਡਾ ਭਲਾ, ਪਰਿਵਾਰ ਦਾ ਭਲਾ, ਧਰਤੀ ਦਾ ਭਲਾ, ਪਿੱਤਰਾਂ ਦਾ ਭਲਾ, ਸਭ ਦਾ ਭਲਾ ਹੁੰਦਾ। ਨਾਮ ਇੱਕ ਜਾਣਾ ਜਪਦਾ, ਭਲਾ ਸਾਰੀਆਂ ਕੁਲਾਂ ਦਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਮਨ ਇੱਛਿਤ ਫਲ ਪ੍ਰਾਪਤ ਕਰ ਲਏ ਨੇ। ਸੋ ਹੁਣ ਇਹਨਾਂ ਥਿੱਤਾਂ ਦੇ ਪੜ੍ਹਨ ਦਾ ਫਲ ਕਥਨ ਕਰਦੇ ਨੇ ਵੀ ਜਿਹੜਾ ਇਹ ਥਿੱਤੀ ਗੌੜੀ ਬਾਣੀ ਪੜੂ ਉਹਨੂੰ ਕੀ ਫਲ ਮਿਲੂ। ਪੌੜੀ ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਚਾਹੇ ਕੋਈ ਰਾਗ ਵਿੱਚ ਪਾ ਕੇ ਬਾਣੀ ਦਾ ਗਾਇਨ ਕਰੇ, ਚਾਹੇ ਕੋਈ ਕੰਨਾਂ ਦੁਆਰਾ ਸ਼ਰਵਣ ਕਰੇ, ਚਾਹੇ ਕੋਈ ਸ਼ਰਧਾ ਨਾਲ ਵਿਚਾਰ ਨਾ ਕਰੇ, ਚਾਹੇ ਕੋਈ ਉਪਦੇਸ਼ ਦੇਵੇ, ਚਾਹੇ ਕੋਈ ਦ੍ਰਿੜ ਕਰੇ, ਉਹਦਾ ਕਹਿੰਦੇ ਸੰਸਾਰ ਸਮੁੰਦਰ ਤੋਂ ਉਧਾਰ ਹੈ ਜੋ ਤਰਨਾ ਹੀ ਹੋਵੇਗਾ, ਕਿਉਂਕਿ ਜਿਹੜਾ ਮਰਜ਼ੀ ਇਹਨੂੰ ਕਮਾਵੇ ਉਹਦਾ ਤਰਨਾ ਹੀ ਹੋਣਾ ਹੈ। ਇਹ ਬਾਣੀ ਪੜ੍ਹਨ, ਬਾਣੀ ਜਿਹੜੀ ਹੁਣ ਥਿੱਤੀ ਗੌੜੀ ਹੈ, ਇੰਨਾ ਸੁੰਦਰ ਉਪਦੇਸ਼ ਹੈ ਬਾਣੀ ਚ। ਜਿਹੜੇ ਕਹਿੰਦੇ ਅਸੀਂ ਸੁਖਮਨੀ ਸਾਹਿਬ ਬਾਣੀ ਬਹੁਤ ਵੱਡੀ ਹੈ, ਪੜ੍ਹ ਨਹੀਂ ਸਕਦੇ, ਵੈਸੇ ਤਾਂ ਉਹ 6 ਅਸ਼ਟਪਦੀਆਂ ਰੋਜ਼ ਪੜ੍ਹੀ ਜਾਣ, ਪਰ ਜੇ ਤੁਹਾਨੂੰ ਲੱਗਦਾ ਵੱਡੀ ਬਾਣੀ ਆ, ਨਹੀਂ ਪੜ੍ਹ, ਥਿੱਤੀ ਗੌੜੀ ਰੋਜ਼ ਪੜ੍ਹ ਲਿਆ ਕਰੋ। ਸਤਿਗੁਰੂ ਕਹਿੰਦੇ ਥਿੱਤੀ ਗੌੜੀ ਪੜ੍ਹਨ ਨਾਲ ਭਾਈ ਉਹੀ ਫਲ ਮਿਲਣਾ। ਕਿਲ ਬਿਖ ਕਾਟੈ ਹੋਏ ਨਿਰਮਲਾ, ਜਨਮ ਜਨਮ ਮਲ ਜਾਏ, ਹਲਤ ਪਲਤ ਮੁਖ ਉਜਲਾ, ਨਹਿ ਪੋਹੈ ਤਿਸ ਮਾਏ। ਉਹਦੇ ਸਾਰੇ ਕਿਲ ਬਿਖ ਜਿਹੜੇ ਪਾਪ ਉਹ ਕੱਟੇ ਜਾਣਗੇ, ਮਨ ਸ਼ੁੱਧ ਹੋਵੇਗਾ ਅਤੇ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਲੈ ਜਾਏਗੀ। ਕਹਿੰਦੇ ਉਹਦਾ ਹਲਤ ਪਲਤ ਲੋਕ ਪ੍ਰਲੋਕ ਵਿੱਚ ਮੂੰਹ ਉਜਲਾ ਹੋਵੇਗਾ, ਉਹਨੂੰ ਮਾਇਆ ਨਹੀਂ ਪੋਹੇਗੀ। ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਨਵੰਤ। ਕਹਿੰਦੇ ਉਹੀ ਸੁਰਤਾ ਹੁੰਦਾ ਗਿਆਤ ਗੇ ਹੈ, ਉਹੀ ਵੈਸ਼ਨਵ ਹੈ, ਵੈਸ਼ਨੋ ਸੋ ਗਿਆਨੀ ਧਨਵੰਤ, ਉਹੀ ਗਿਆਨੀ ਹੈ, ਉਹੀ ਧਨਵੰਤ ਧਨਾੜ ਹੈ। ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ। ਉਹੀ ਸੂਰਬੀਰ ਹੈ, ਉਹੀ ਸ੍ਰੇਸ਼ਟ ਕੁਲ ਵਾਲਾ ਜਿਹਨੇ ਭਗਵੰਤ ਹੁੰਦਾ ਪਰਮਾਤਮਾ ਨੂੰ ਭਜਿਆ ਸਿਮਰਿਆ ਇਸ ਬਾਣੀ ਦੇ ਰਾਹੀਂ। ਜਿਵੇਂ ਮਹਾਰਾਜ ਨੇ ਕਿਹਾ ਨਾ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਇਸੇ ਪ੍ਰਕਾਰ ਸਤਿਗੁਰੂ ਦਾ ਬਾਣੀ ਉਚਾਰਨ ਦਾ ਮੁੱਖ ਮਕਸਦ ਹੈ ਕਿ ਗੁਰਬਾਣੀ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਵਾ ਦੇਣਾ ਅਗਲੇ ਤੋਂ। ਗੁਰਬਾਣੀ ਨਾਮ ਹੀ ਜਪਾਉਂਦੀ ਹੈ, ਗੁਰਬਾਣੀ ਬਾਣੀ ਪੜ੍ਹਨ ਦੇ ਨਾਲ ਨਾਮ ਵੀ ਜਪਿਆ ਜਾਂਦਾ, ਪਰਮੇਸ਼ਰ ਦੇ ਗੁਣ ਵੀ ਗਾਇਨ ਹੋ ਜਾਂਦੇ ਨੇ। ਕਈ ਕਹਿੰਦੇ ਇਕੱਲਾ ਵਾਹਿਗੁਰੂ ਵਾਹਿਗੁਰੂ ਕਰੋ, ਜੀ ਸਦਕੇ ਕਰੋ, ਪਰ ਕੀਰਤਨ ਇਕੱਲੇ ਵਾਹਿਗੁਰੂ ਦਾ ਕਿੱਦਾਂ ਕਰੋਗੇ ਤੇ ਕਥਾ ਵਾਹਿਗੁਰੂ ਮੰਤਰ ਦੀ ਕਿਵੇਂ ਕਰੋਗੇ? ਸਤਿਗੁਰੂ ਨੇ ਕਿਹਾ ਕਥਾ ਕੀਰਤਨ ਸੁਖਦਾਈ, ਕਥਾ ਤਾਂ ਬਾਣੀ ਨਾਲ ਹੀ ਹੋਣੀ ਹੈ ਨਾ, ਕੀਰਤਨ ਵੀ ਬਾਣੀ ਨਾਲ ਹੀ ਹੋਣਾ। ਇਸ ਕਰਕੇ ਭਾਈ ਗੁਰਬਾਣੀ ਨਾਮ ਰੂਪ ਹੀ ਹੈ, ਗੁਰਬਾਣੀ ਨਾਮ ਕੋਈ ਵੱਖਰੀ ਵੱਖਰੀ ਚੀਜ਼ ਨਹੀਂ ਗਿਣਨੀ। ਬਹੁਤ ਸਾਰੇ ਲੋਕ ਆਪਣੀ ਸਿਆਣਪ ਨੂੰ ਜਾਂ ਹੋਂਦ ਨੂੰ ਪ੍ਰਗਟਾਉਣ ਲਈ ਦੁਨੀਆਂ ਦੇ ਲੋਕਾਂ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਮੰਤਰ। ਇਹ ਨਹੀਂ ਕਹਿਣਾ ਕਿ ਵਾਹਿਗੁਰੂ ਮੰਤਰ ਕੱਲਾ ਹੀ ਪੜ੍ਹੀ ਜਾਓ, ਨਹੀਂ ਜੀ ਸਦਕੇ ਮੈਂ ਤਾਂ ਆਪ ਕਹਿੰਦਾ 24 ਘੰਟੇ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਪੜ੍ਹੋ, ਪਰ ਨਿਤਨੇਮ ਨਾ ਛੱਡੋ। 5 ਬਾਣੀਆਂ ਦਾ ਨਿਤਨੇਮ ਰਹਿ, ਰਾਸ ਕੀਰਤਨ ਸੋਹਲਾ ਸੁਖਮਨੀ ਸਾਹਿਬ ਆਸਾ ਦੀ ਵਾਰ, ਇਹ ਸਾਰਾ ਕੁਝ ਜਿਹੜਾ ਇਹ ਵੀ ਕਰਦਿਆਂ ਹੋਇਆ ਵਾਹਿਗੁਰੂ ਮੰਤਰ ਕਰਨਾ। ਇਹ ਨੀ ਕਿ ਕੱਲਾ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਬਾਣੀ ਪੜ੍ਹੀ ਨਾ, ਬਾਣੀ ਬਹੁਤ ਸਹਾਈ ਹੁੰਦੀ ਹੈ, ਬਾਣੀ ਰਸਤਾ ਦੱਸਦੀ ਹੈ, ਬਾਣੀ ਸਾਨੂੰ ਬਹੁਤ ਸਾਰੀ ਸਿੱਖਿਆ ਦਿੰਦੀ ਹੈ। ਮਾਤਾ ਤੋਂ ਬਿਨਾਂ ਤਾਂ ਰਾਹ ਹੀ ਨਹੀਂ ਮਿਲਦਾ, ਗੁਰਬਾਣੀ ਤਾਂ ਮਾਤਾ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਇਸ ਕਰਕੇ ਸਤਿਗੁਰੂ ਕਹਿੰਦੇ ਲੋਕ ਪ੍ਰਲੋਕ ਚ ਮੂੰਹ ਉਜਲਾ ਹੋਵੇਗਾ, ਉਹਨੂੰ ਮਾਇਆ ਨਹੀਂ ਪੋਹੇਗੀ, ਉਸ ਉੱਤੇ ਬਖਸ਼ਿਸ਼ ਹੋ ਜਾਏਗੀ ਤੇ ਉਹ ਗਿਆਤਾ ਗਿਆਨ ਗੇ ਸਭ ਉਹੀ ਵੈਸ਼ਨਵ ਉਹੀ ਗਿਆਨੀ ਧਨਵੰਤ ਧਨਾੜ ਸੂਰਬੀਰ ਸ੍ਰੇਸ਼ਟ ਕੁਲ ਵਾਲਾ ਗਿਣਿਆ ਪਰਮਾਤਮਾ ਨੂੰ ਜਿਹਨੇ ਸਿਮਰਿਆ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸਹਿ ਰਵਾਲ। ਚਾਹੇ ਕੋਈ ਖੱਤਰੀ ਹੈ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਸ਼ੂਦਰ ਹੈ ਤੇ ਵੈਸ਼ ਹੈ, ਚਾਹੇ ਕੋਈ ਚੰਡਾਲ ਹੈ, ਜੋ ਨਾਮ ਨੂੰ ਸਿਮਰਦਾ ਉਹਦਾ ਉਧਾਰ ਹੋ ਹੀ ਜਾਂਦਾ ਹੈ। ਹੁਣ ਸਤਿਗੁਰੂ ਮਹਾਰਾਜ ਆਪ ਗੁਰਬਾਣੀ ਅੰਦਰ ਇੰਨਾ ਲਿਖਦੇ ਨੇ, ਦੇਖੋ ਖੱਤਰੀ ਹੈ ਕੋਈ ਬ੍ਰਾਹਮਣ ਹੈ, ਜੇ ਮਾੜੀ ਜੀ ਕੋਈ ਗੱਲ ਕਰਦੀ ਨਾ ਉਹ ਫਲਾਨਿਆਂ ਦਾ ਕਿਉਂ ਨਾਂ ਲੈਤਾ, ਇਹ ਜਿਹੜੀਆਂ ਸੌੜੀਆਂ ਬਿਰਤੀਆਂ ਇਹਨਾਂ ਨੂੰ ਦੂਰ ਕਰੋ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਬਚਨ ਕੀਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ। ਸਤਿਗੁਰੂ ਨਿਰਵੈਰ ਨੇ, ਸਤਿਗੁਰੂ ਕਿਸੇ ਨਾਲ ਵੈਰ ਨਹੀਂ ਕਰਦੇ। ਸਤਿਗੁਰੂ ਨੇ ਸਾਰੇ ਹੀ ਨਾਂ ਗੁਰਬਾਣੀ ਦੇ ਅੰਦਰ ਵਰਤੇ ਨੇ, ਸਾਰਿਆਂ ਅਵਤਾਰਾਂ ਦੇ ਕਿਹੜਾ ਨਾਮ ਨਹੀਂ ਗੁਰਬਾਣੀ ਦੇ ਅੰਦਰ ਦੱਸੋ। ਸੋ ਸਤਿਗੁਰੂ ਕਥਨ ਕਰਦੇ ਜਿਹਨੇ ਆਪਣੇ ਵਾਹਿਗੁਰੂ ਨੂੰ ਜਾਣਿਆ ਉਹਦੇ ਚਰਨਾਂ ਦੀ ਰਵਾਲ ਧੂੜ, ਰਵਾਲ ਧੂੜ ਨੂੰ ਕਹਿੰਦੇ, ਧੂੜ ਹੋਣਾ ਕਰ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸਹਿ ਰਵਾਲ, ਕਹਿੰਦੇ ਮੈਂ ਤਾਂ ਆਪ ਉਹਦੀ ਧੂੜੀ ਮੰਗਦਾ। ਸੋ ਇਸ ਕਰਕੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਔਰ ਸਤਿਗੁਰੂ ਇਹ ਵੀ ਕਹਿੰਦੇ ਨੇ ਮੋਕਾ ਕਰ ਸੰਤਨ ਕੀ ਧੂਰੇ, ਕਹਿੰਦੇ ਉਹਦੀ ਰੱਬ ਦੇ ਪਿਆਰੇ ਦੀ ਧੂੜੀ ਬਣ ਜਾਓ ਭਾਈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਦੇ ਨੇ। ਸੋ ਇੱਥੇ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਜੋ ਥਿੱਤੀ ਗੌੜੀ ਬਾਣੀ ਹੈ ਇਹਦਾ ਭੋਗ ਪਾਉਣ ਤੋਂ ਉਪਰੰਤ ਹੁਣ ਅੱਗੇ ਗੌੜੀ ਕੀ ਵਾਰ ਮਹੱਲਾ ਚੌਥਾ ਪ੍ਰਾਰੰਭ ਕਰਦੇ 300 ਅੰਗ ਦੇ ਉੱਤੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੌੜੀ ਕੀ ਵਾਰ ਮਹੱਲਾ ਚੌਥਾ। ਗੌੜੀ ਰਾਗ ਦੀ ਵਾਰ ਚੌਥੇ ਪਾਤਸ਼ਾਹ ਜੀ ਦੀ ਸਾਰੀ, ਇਹ ਵਾਰ ਦਾ ਅਰਥ ਹੁੰਦਾ ਪੌੜੀਆਂ। ਸਲੋਕ ਮਹੱਲਾ ਤੀਜਾ, ਸਲੋਕ ਮਹੱਲਾ ਦੂਜਾ ਵੀ ਆ, ਪਹਿਲਾ ਵੀ ਸਲੋਕ ਮਹੱਲਾ, ਚੌਥਾ ਤੀਜਾ ਪੰਜਵਾਂ, ਪਰ ਪੌੜੀਆਂ ਸਾਰੀਆਂ ਇਹਦੇ ਵਿੱਚ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਹਾਰਾਜ ਪਹਿਲਾਂ ਬੀਜ ਮੰਤਰ ਉਚਾਰਨ ਕਰਦੇ ਨੇ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਸਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸਲੋਕ ਉਚਾਰਨ ਕਰਦੇ ਨੇ। ਇਸ ਗੌੜੀ ਦੀ ਵਾਰ ਵਿੱਚ ਵਾਰ ਕਹੀਏ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਆਉਣਗੀਆਂ ਭਾਈ। ਜਿਸ ਵੇਲੇ ਕੋਈ ਪੌੜੀ ਬਦਲੇਗੀ ਤਾਂ ਪੌੜੀ ਮਹੱਲਾ ਪੰਜਵਾਂ ਲਿਖਿਆ ਹੋਵੇਗਾ, ਇਹ ਧਿਆਨ ਦੇਣਾ। ਤਾਂਹੀਓ ਲਿਖਿਆ ਹੁੰਦਾ ਪੌੜੀ ਮਹੱਲਾ ਪੰਜਵਾਂ, ਪੌੜੀ ਮਹੱਲਾ ਤੀਜਾ। ਇਸ ਵਾਰ ਦੇ ਵਿੱਚ ਬਹੁਤੇ ਸਲੋਕ ਵੀ ਚੌਥੇ ਪਾਤਸ਼ਾਹ ਦੇ ਆਉਣਗੇ। ਇਹ ਵਾਰ ਮਰਵਾਹਿਆਂ ਦੇ ਪ੍ਰਤੀ ਉਚਾਰਨ ਕੀਤੀ, ਗੋਇੰਦਵਾਲ ਸਾਹਿਬ ਮਰਵਾਹੇ ਹੁੰਦੇ, ਅੱਗੇ ਉਹਨਾਂ ਦੀ ਸਾਰੀ ਸਾਖੀ ਵੀ ਆਵੇਗੀ। ਇਸ ਵਿੱਚ ਗੁਰਨਿੰਦਕਾਂ ਦਾ ਹਾਲ ਦੱਸਿਆ ਇਸ ਵਾਰ ਦੇ ਵਿੱਚ, ਵੀ ਜਿਨ੍ਹਾਂ ਨੇ ਅੱਜ ਤੱਕ ਗੁਰੂ ਦੀ ਨਿੰਦਿਆ ਕੀਤੀ ਹੈ, ਗੁਰੂ ਘਰ ਦੀ ਨਿੰਦਿਆ ਕੀਤੀ ਹੈ, ਗੁਰਸਿੱਖਾਂ ਦੀ ਨਿੰਦਿਆ ਕੀਤੀ ਹੈ ਜਾਂ ਗੁਰਸਿੱਖਾਂ ਦੀ ਅਯੋਗ ਵਰਤੋਂ ਕੀਤੀ, ਉਹਨਾਂ ਦੇ ਕੀ ਹਾਲ ਹੋਏ ਨੇ। ਸਿੱਖਾਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੀ ਦੇ ਸਤਿਗੁਰਾਂ ਨਾਲ ਇਹ ਮਰਵਾਹੇ ਕਿਉਂ ਵੈਰ ਕਰਦੇ ਹਨ। ਮਰਵਾਹੇ ਜਿਹੜੇ ਸਨ ਇਹ ਇੱਥੇ ਗੋਇੰਦਵਾਲ ਸਾਹਿਬ ਰਿਹਾ ਕਰਦੇ ਸੀ, ਇਹ ਤੀਜੇ ਪਾਤਸ਼ਾਹ ਨਾਲ ਬਹੁਤ ਵੈਰ ਕਰਦੇ ਸੀ, ਤੇ ਉਹ ਸਾਰੇ ਵਾਰ ਦੇ ਵਿੱਚ ਕੀ ਆਵੇਗਾ, ਨਿੰਦਕਾਂ ਨੇ ਕਿਵੇਂ ਨਿੰਦਿਆ ਕੀਤੀ ਤੇ ਨਿੰਦਕਾਂ ਨੂੰ ਫਿਰ ਫਲ ਕਿਵੇਂ ਮਿਲਿਆ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਾਰਾ ਕੁਝ ਦੱਸਣਗੇ। ਇਸ ਵਾਰ ਦੇ ਵਿੱਚ ਉੱਤਰ ਦਿੰਦਿਆਂ ਫਰਮਾਉਂਦੇ ਨੇ, ਸਤਿਗੁਰ ਪੁਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ। ਮਹਾਰਾਜ ਗੁਰੂ ਅਮਰਦਾਸ ਜੀ ਦਿਆਲੂ ਪੁਰਖ ਨੇ, ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਜਿਸਨੋ ਭਾਵ ਜਿਸ ਸਤਿਗੁਰਾਂ ਨੂੰ ਸਭ ਕੋਈ ਸਮਤ ਹੁੰਦਾ, ਇੱਕੋ ਜਿਹੀ ਦਿਖਦਾ। ਗੁਰੂ ਸਾਹਿਬ ਦੀ ਨਿਗਾਹ ਵਿੱਚ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਅਮੀਰ ਗਰੀਬ ਜਾਤ ਪਾਤ ਗੋਤ ਸਭ ਇੱਕੋ ਨਜ਼ਰ ਆਉਂਦੇ ਨੇ। ਸਤਿਗੁਰੂ ਦਾ ਕਿਸੇ ਨਾਲ ਵੈਰ ਨਹੀਂ, ਇਹ ਨਹੀਂ ਕਹਿੰਦੇ ਫਲਾਨਾ ਹਿੰਦੂ ਮੁਸਲਮਾਨ ਹੈ, ਉਹ ਫਲਾਨਾ ਸਿੱਖ ਆ। ਗੁਰੂ ਦੀ ਨਿਗਾਹ ਵਿੱਚ ਤਾਂ ਸਾਰੇ ਜੀਵ ਇੱਕੋ ਹੀ ਨੇ। ਲੰਗਰ ਦੀ ਪੰਗਤ ਵਿੱਚ ਕੋਈ ਵੀ ਬਹਿ ਸਕਦਾ, ਗੁਰੂ ਘਰ ਚ ਕੋਈ ਵੀ ਆ ਸਕਦਾ, ਕੀਰਤਨ ਕਥਾ ਕੋਈ ਵੀ ਸੁਣ ਸਕਦਾ। ਸਤਿਗੁਰੂ ਸਦਾ ਨਿਰਵੈਰ ਨੇ, ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋਏ। ਏਕ ਦ੍ਰਿਸ਼ਟ ਕਰ ਦੇਖਦਾ, ਸਤਿਗੁਰੂ ਜੀ ਇੱਕ ਦ੍ਰਿਸ਼ਟੀ ਨਾਲ ਹੀ ਸਾਰਿਆਂ ਨੂੰ ਦੇਖਦੇ ਨੇ, ਪਰ ਮਨ ਭਾਵਨੀ ਤੇ ਸਿੱਧ ਹੋਏ। ਜੇ ਇੱਕ ਦ੍ਰਿਸ਼ਟੀ ਨਾਲ ਦੇਖਦੇ ਤਾਂ ਫਿਰ ਮਰਵਾਹਿਆਂ ਨੂੰ ਕਿਉਂ ਦੁੱਖ ਹੋਇਆ? ਕਹਿੰਦੇ ਇਹ ਤਾਂ ਆਪੋ ਆਪਣੀ ਮਨ ਦੀ ਸ਼ਰਧਾ ਨਾਲ ਦੁੱਖ ਸੁੱਖ ਦੀ ਸਿੱਧ ਹੁੰਦੀ ਪ੍ਰਾਪਤੀ ਹੁੰਦੀ ਹੈ। ਜੇ ਹੁਣ ਸਤਿਗੁਰੂ ਨਾਲ ਕੋਈ ਵੈਰ ਕਮਾਉਂਦਾ ਉਹਨੂੰ ਦੁੱਖ ਮਿਲਣਾ, ਜੇ ਸਤਿਗੁਰੂ ਦੇ ਉੱਤੇ ਕੋਈ ਪਰਮੇਸ਼ਰ ਨੂੰ ਭਾਵਨਾ ਕਰਦਾ ਉਹਦੀ ਕਲਿਆਣ ਹੋ ਜਾਂਦੀ ਹੈ। ਜਿਹੀ ਜੀ ਭਾਵਨਾ ਲੈ ਕੇ ਸਤਿਗੁਰੂ ਕੋਲ ਕੋਈ ਆਉਂਦਾ ਹੈ, ਗੁਰੂ ਘਰ ਤਾਂ ਸ਼ੀਸ਼ੇ ਵਾਂਗੂ ਹੈ, ਜਿਹਾ ਜਿਹਾ ਕਿਸੇ ਨੇ ਸਤਿਗੁਰੂ ਵੱਲ ਦੇਖਿਆ ਉਹ ਹੈ ਜੀ ਉਹਨੂੰ ਫਲ ਪ੍ਰਾਪਤ ਹੋਇਆ। ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ। ਉੱਤਮ ਪਦਵੀ ਦੀ ਪ੍ਰਾਪਤੀ ਕਰਨ ਵਾਲਾ ਜੋ ਹਰ ਹਰ ਦਾ ਨਾਮ ਅੰਮ੍ਰਿਤ ਹੈ ਸੋਏ ਤੋਂ ਭਾਵ ਉਹ ਸਤਿਗੁਰਾਂ ਦੇ ਹਿਰਦੇ ਚ ਨਾਮ ਹਿਰਦੇ ਚ ਭੰਡਾਰੇ ਭਰੇ ਪਏ ਨੇ ਸਤਿਗੁਰਾਂ ਕੋਲ ਵੰਡਣ ਨੂੰ। ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਪਾਵੈ ਕੋਏ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਗੁਰ ਕਿਰਪਾ ਨਾਲ ਹੀ ਹਰੀ ਨਾਮ ਦਾ ਜਿਹੜਾ ਧਿਆਉਣਾ ਕੋਈ ਵਿਰਲਾ ਵਿਰਲਾ ਗੁਰਮੁਖ ਜੀ ਦਾ ਜਨ ਹੈ ਨਾ ਉਹ ਪ੍ਰਾਪਤ ਕਰ ਸਕਦਾ ਸਤਿਗੁਰਾਂ ਤੋਂ ਭਾਵਨਾ ਰੱਖ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦਾ ਭੰਡਾਰਾ ਨਾਮ ਦਾ ਖਜ਼ਾਨਾ ਨੇ, ਸਤਿਗੁਰੂ ਨਾਮ ਦੇ ਦਾਤੇ ਨੇ। ਜੇ ਕੋਈ ਇਹੋ ਜਿਹੀ ਭਾਵਨਾ ਰੱਖ ਕੇ ਜਾਵੇ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੀ ਜਾ ਕੇ ਨਾਮਦਾਨ ਮੰਗ ਸਕਦਾ। ਜਾ ਕੇ ਜੇ ਕੋਈ ਮੂਹਰੇ ਖੜ ਜੇ ਜਾਤ ਗੋਤ ਪਾਤ ਸਤਿਗੁਰੂ ਕੁਛ ਨਹੀਂ ਦੇਖਦੇ, ਜਾ ਕੇ ਚਰਨੀ ਪੈ ਕੇ ਕਹਿ ਦੇਵੇ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਨਾਮਦਾਨ ਦੇ ਦਿਓ, ਸਤਿਗੁਰੂ ਤਾਂ ਸਾਰਿਆਂ ਨੂੰ ਨਾਮਦਾਨ ਦੇਣ ਨੂੰ ਤਿਆਰ ਨੇ। ਪਰ ਜੇ ਅੱਗਿਓ ਭਾਵਨੀ ਹੀ ਮਾੜੀ ਹੋਵੇ ਤੇ ਮੰਗਣਾ ਹੀ ਕੁਝ ਹੋਰ ਹੋਵੇ, ਜੇ ਨਿੰਦਿਆ ਹੀ ਕਰਨੀ ਹੈ ਫਿਰ ਮਹਾਰਾਜ ਕਹਿੰਦੇ ਉਹ ਬੰਦੇ ਨੂੰ ਨਾਮਦਾਨ ਸਤਿਗੁਰੂ ਨਹੀਂ ਬਖਸ਼ਿਸ਼ ਕਰਦੇ ਕਿਉਂਕਿ ਉਹਦਾ ਭਾਂਡਾ ਹੀ ਪੁੱਠਾ। ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵੇਖ ਹੈ ਨਿਤ ਜਗ ਤੋਟਾ ਸੰਸਾਰ। ਮਾਇਆ ਦੀ ਹੰਗਤਾ ਜਿਹੜੀ ਹੈ ਨਾ ਸਾਰੀ ਜ਼ਹਿਰ ਰੂਪ ਹੀ ਹੈ। ਇਸ ਕਰਕੇ ਸੰਸਾਰ ਵਿੱਚ ਜਿਹੜੇ ਜੱਗ ਦਾ ਅਰਥ ਤੇ ਜੀਵ ਹੈ, ਜੱਗ ਤੋਂ ਭਾਵ ਜੀਵਾਂ ਨੂੰ ਨਿਤਾ ਪ੍ਰਤੀ ਤੋਟਾ ਘਾਟਾ ਹੀ ਪੈ ਰਿਹਾ ਕਿਉਂਕਿ ਮਾਇਆ ਦੀ ਹੰਗਤਾ ਜ਼ਹਿਰ ਰੂਪ ਹੈ। ਸਾਰਾ ਦਿਨ ਜੀਵ ਮਾਇਆ ਦੀ ਹੰਗਤਾ ਵਿੱਚ ਹੀ ਫਸੇ ਰਹਿੰਦੇ ਨੇ। ਜਿਹੜੇ ਗੁਰਮੁਖ ਕੀ ਕਰਦੇ ਨੇ, ਲਾਹਾ ਹਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ। ਜਿਹੜੇ ਗੁਰਮੁਖ ਨੇ ਉਹ ਮੁੱਖ ਗੁਰਾਂ ਦੇ ਸ਼ਬਦ ਨੂੰ ਵਿਚਾਰਦੇ ਨੇ, ਉਹਨਾਂ ਨੇ ਹਰੀ ਨਾਮ ਧੰਨ ਦੇ ਲਾਭ ਨੂੰ ਭਾਈ ਖੱਟਿਆ ਕਿਉਂਕਿ ਉਹ ਮੁਖੀ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਗੁਰਮੁਖ ਤਾਂ ਨਾਮ ਧਨ ਖੱਟ ਕੇ ਲੈ ਜਾਂਦੇ ਨੇ ਗੁਰੂ ਘਰ ਚੋਂ। ਉਹ ਕੀਰਤਨ ਸੁਣਦੇ ਨੇ ਸ਼ਬਦ ਦੀ ਵਿਚਾਰ ਕਰਦੇ ਨੇ, ਕਥਾ ਸੁਣਦੇ ਨੇ ਸ਼ਬਦ ਦੀ ਵਿਚਾਰ ਕਰਦੇ ਨੇ। ਇੱਕ ਲੋਕ ਉਹ ਨੇ ਜਿਹੜੇ ਮਾਇਆ ਦੀ ਵਿਚਾਰ ਕਰਦੇ ਰਹਿੰਦੇ ਨੇ, ਇੱਕ ਉਹ ਵੀ ਦੇਖਦੇ ਗੋਲਕ ਤੇ ਕਿੰਨੀ ਮਾਇਆ ਪਈ ਹੈ। ਮਾਇਆਵੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੇ, ਗੋਲਕ ਤੇ ਅੱਜ ਬੜੀ ਮਾਇਆ ਸੀ ਜਾਂ ਜਿਹੜਾ ਸਟੇਜ ਤੇ ਬੈਠਾ ਉਹਦੇ ਕੋਲ ਬੜੀ ਮਾਇਆ ਸੀ, ਫਲਾਨੇ ਮੂਹਰੇ ਤਾਂ ਕੰਧ ਹੋ ਗਈ ਮਾਇਆ ਦੀ, ਉਹ ਮਾਇਆ ਵਿੱਚ ਹੀ ਧਿਆਨ ਦੇ ਹੀ ਰੱਖਦੇ ਨੇ। ਅੱਜ ਇੱਥੇ ਆਹ ਬਣਿਆ ਲੰਗਰ ਦੇ ਵਿੱਚ ਕਿਉਂਕਿ ਜਿਨ੍ਹਾਂ ਦੀ ਬਿਰਤੀ ਖਿੰਡੀ ਹੋਈ ਹੈ, ਜਿਹੜੇ ਇੱਕ ਉਹ ਨੇ ਜਿਹੜੇ ਨਾਮ ਹੀ ਲੈਣ ਗਏ ਨੇ ਗੁਰਦੁਆਰੇ ਸਾਹਿਬ ਦੇ ਵਿੱਚ, ਉਹ ਗੁਰੂ ਸਾਹਿਬ ਤੋਂ ਨਾਮ ਹੀ ਮੰਗਦੇ ਨੇ, ਉਹ ਆਸੇ ਪਾਸੇ ਦੇਖਦੇ ਹੀ ਨਹੀਂ। ਜੇ ਪੈਸੇ ਹੀ ਦੇਖਣੇ ਨੇ ਪਦਾਰਥ ਹੀ ਦੇਖਣੇ, ਦੁਨੀਆਂ 'ਚ ਥੋੜੇ ਪਦਾਰਥ ਨੇ, ਦੁਨੀਆਂ ਦੇ ਅੰਦਰ ਥੋੜੀ ਮਾਇਆ ਪਈ ਹੈ ਸਾਰੇ ਪਾਸੇ, ਜਿੰਨੀ ਮਰਜ਼ੀ ਬੈਂਕਾਂ 'ਚ ਜਾ ਕੇ ਦੇਖ ਲਓ ਮਾਇਆ ਹੀ ਮਾਇਆ ਚਾਰੇ ਪਾਸੇ। ਜੇ ਮਾਇਆ ਵਿੱਚ ਹੀ ਸੁਰਤ ਲਾਉਣੀ ਸੀ ਫਿਰ ਗੁਰੂ ਦੇ ਦਰ ਤੇ ਜਾਣ ਦਾ ਫਾਇਦਾ ਕੀ ਸੀ? ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਮੇਰੇ ਗੁਰਮੁਖ ਨੇ ਮੇਰੇ ਪਿਆਰੇ ਨੇ ਉਹ ਤਾਂ ਨਾਮ ਧੰਨ ਦਾ ਲਾਹਾ ਖੱਟਦੇ ਨੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਘਰ ਦੇ ਵਿੱਚ। ਹਉ ਮੈਂ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਔਰ ਧਾਰ। ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਰੂਪ ਅੰਮ੍ਰਿਤ ਦੇ ਧਾਰਨ ਕਰਕੇ ਉਹਨਾਂ ਦੀ ਵਿਆਹ ਰੂਪ ਮਾਇਆ ਦੀ ਜਿਹੜੀ ਹੰਗਤਾ ਮਮਤਾ ਰੂਪੀ ਮੈਲ ਹੈ ਉਤਰ ਗਈ। ਪਹਿਲਾਂ ਬਚਨ ਕਰਕੇ ਆਏ ਨੇ ਨਾ ਕਿ ਹਉ ਮੈਂ ਮਾਇਆ ਸਭ ਬਿਖ ਹੈ ਨਿਤ ਜਗ ਤੋਟਾ ਸੰਸਾਰ। ਇਹ ਉਤਰੇ ਕਿਵੇਂ? ਸਤਿਗੁਰੂ ਕਹਿੰਦੇ ਸ਼ਬਦ ਦੀ ਵਿਚਾਰ ਨਾਲ, ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਰੂਪ ਅੰਮ੍ਰਿਤ ਦੇ ਧਾਰਨ ਕਰਕੇ ਉਹਨਾਂ ਦੀ ਵਿਆਹ ਰੂਪ ਮਾਇਆ ਦੀ ਜਿਹੜੀ ਸੀ ਨਾ ਹੰਗਤਾ ਮਮਤਾ ਰੂਪੀ ਮੈਲ, ਉਹ ਵਾਹਿਗੁਰੂ ਦੀ ਕਿਰਪਾ ਨਾਲ ਉਤਰ ਗਈ ਹੈ। 301 ਅੰਗ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ। ਉਹਨਾਂ ਦੇ ਸਾਰੇ ਹੀ ਕਾਰਜ ਸਿੱਧ ਹੋ ਜਾਂਦੇ, ਪੂਰੇ ਹੋ ਜਾਂਦੇ ਨੇ ਜਿਨ੍ਹਾਂ ਗੁਰਮੁਖਾਂ ਉੱਤੇ ਮੁਖੀ ਗੁਰਾਂ ਨੇ ਕਿਰਪਾ ਕੀਤੀ ਹੈ। ਕਿਰਪਾ ਲੈਣ ਦਾ ਵੀ ਤਰੀਕਾ ਹੁੰਦਾ, ਪਿਆਰ ਨਾਲ ਮੱਥਾ ਟੇਕਣਾ, ਗੁਰੂ ਸਾਹਿਬ ਨੂੰ ਚੌਰ ਕਰਨੀ, ਰਮਾਲਿਆਂ ਦੀ ਸੇਵਾ ਕਰਨੀ, ਪਾਲਕੀ ਦੀ ਸੇਵਾ ਕਰਨੀ। ਸੋ ਇਸ ਪ੍ਰਕਾਰ ਗੁਰੂ ਦੀ ਕਿਰਪਾ ਲੈਣ ਦੇ ਪਾਤਰ ਬਣਨਾ। ਪਾਤਰ ਹੁੰਦਾ ਭਾਂਡਾ। ਜੇ ਭਾਂਡਾ ਹੀ ਨੀ ਮੂਹਰੋਂ ਕਾਇਮ ਹੈ ਕਿਰਪਾ ਵਾਲਾ, ਜੇ ਨਿੰਦਾ ਹੀ ਕਰੀ ਜਾਣੀ, ਜੇ ਪੁੱਠਾ ਹੀ ਬੋਲੀ ਜਾਣਾ, ਪਤਾ ਨੀ ਕੀ ਕੀ ਉਲ ਜਲੂਲ ਬੋਲਦੇ ਰਹਿੰਦੇ, ਫਿਰ ਕਹਿੰਦੇ ਸਾਡਾ ਆਹ ਹੋ ਗਿਆ, ਨੁਕਸਾਨ ਹੋ ਗਿਆ। ਨੁਕਸਾਨ ਤਾਂ ਬਹੁਤ ਹੁੰਦਾ, ਫਿਰ ਸਮਾਂ ਥੋੜਾ ਜਿਹਾ ਪਾ ਕੇ ਹੁੰਦਾ, ਇੱਕਦਮ ਚਮਤਕਾਰ ਤਾਂ ਨੀ ਦਿਖਾਉਂਦੇ ਮਹਾਰਾਜ। ਕਈਆਂ ਨੂੰ ਤਾਂ ਉਸੇ ਟਾਈਮ ਹੀ ਦਿਖਾ ਦਿੰਦੇ ਨੇ, ਕਈਆਂ ਨੂੰ ਫਿਰ ਸਮਾਂ ਆਉਣ ਤੇ ਦਿਖਾਉਂਦੇ, ਫਿਰ ਲੋਕਾਂ ਕੋਲ ਰੋਂਦਾ ਫਿਰਦਾ, ਮੈਂ ਤਾਂ ਕਿਸੇ ਨੂੰ ਕੁਛ ਨੀ ਕਿਹਾ ਜੀ, ਮੈਂ ਤਾਂ ਕਹਿੰਦਾ ਦੇਖੋ ਜੀ ਮਾੜਾ ਵੀ ਨੀ ਕੀਤਾ, ਮੇਰਾ ਪਤਾ ਨੀ ਐ ਕਿਉਂ ਹੋ ਗਿਆ। ਜਿਹੜੀ ਨਿੰਦਿਆ ਕੀਤੀ ਆ ਸੰਗਤ ਦੀ, ਗੁਰੂ ਦੀ, ਗੁਰਸਿੱਖਾਂ ਦੀ, ਉਹ ਨਿੰਦਿਆ ਹੀ ਲੈ ਡੁੱਬਦੀ ਬੰਦੇ ਨੂੰ। ਇੱਥੇ ਦੱਸਣਗੇ ਮਹਾਰਾਜ ਅੱਗੇ ਜਾ ਕੇ, ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਪੁਰਸ਼, ਜਿਹੜੇ ਰੱਬ ਦੇ ਪਿਆਰੇ ਧੁਰ ਸ਼ੁਰੂ ਤੋਂ ਹੀ ਗੁਰਾਂ ਦੇ ਨਾਲ ਮਿਲੇ ਹੋਏ ਨਾ, ਉਹ ਨਾਮ ਨਾਲ ਮਿਲ ਰਹੇ ਨੇ। ਜੋ ਨਾਮ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਸਿਰਜਣਹਾਰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਪਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਹੈ ਕਿ ਨਾਮ ਨਾਲ ਮਿਲ ਜਾਓ। ਨਾਮ ਦੇ ਨਾਲ ਜਿਹੜਾ ਮਿਲ ਗਿਆ ਨਾ, ਉਹ ਨਾਮੀ ਤੱਕ ਆਪਣੇ ਆਪ ਹੀ ਪਹੁੰਚ ਜਾਂਦਾ ਹੈ। ਪੌੜੀ ਧੰਨ ਗੁਰੂ ਰਾਮਦਾਸ ਸਾਹਿਬ ਬਖਸ਼ਿਸ਼ ਕਰਦੇ, ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ, ਤੁਧ ਨੋ ਸਭ ਧਿਆਇੰਦੀ, ਸਭ ਲੱਗੈ ਤੇਰੀ ਪਾਹੀ। ਇਹ ਪੌੜੀ ਹੈ ਭਾਵ ਵਾਰ, ਜਿਵੇਂ ਢਾਡੀ ਸਿੰਘ ਵਾਰ ਗਾਉਂਦੇ ਨੇ, ਇਸ ਪ੍ਰਕਾਰ ਇਹ ਵਾਰ ਗਾਈ ਜਾਂਦੀ ਹੈ। ਕਹਿੰਦੇ ਇਹ ਗੁਸਾਈ ਸੱਚ ਨਿਸ਼ਚੇ ਕਰਕੇ, ਤੂੰ ਪਿੱਛੇ ਵੀ ਸੱਚਾ ਸਾਹਿਬ ਸੀ, ਹੁਣ ਵੀ ਸੱਚਾ ਹੈ, ਅੱਗੇ ਵੀ ਸੱਚਾ ਹੋਵੇਂਗਾ। ਸਾਰੀ ਦੁਨੀਆਂ ਤੈਨੂੰ ਧਿਆਉਂਦੀ ਹੈ, ਸਾਰੀ ਸ੍ਰਿਸ਼ਟੀ ਤੇਰੀ ਪਾਈ ਹੁੰਦਾ, ਚਰਨੀ ਲੱਗਦੇ ਨੇ। ਜਿਵੇਂ ਆਪਾਂ ਆਸਾ ਦੀ ਵਾਰ ਗਾਉਂਦੇ ਹਾਂ, ਇਸੇ ਪ੍ਰਕਾਰ ਜਿਵੇਂ ਚੰਡੀ ਦੀ ਵਾਰ ਹੈ, ਉਹ ਚੰਡੀ ਦੀ ਵਾਰ ਦੀ ਵੀ ਇਸੇ ਪ੍ਰਕਾਰ ਹੀ ਗਾਇਨ ਹੁੰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤੇਰੀ ਸਿਫਤ ਸਵਾਲ ਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ, ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਕਹਿੰਦੇ ਹੇ ਗੁਸਾਈ ਮਾਲਕ, ਤੇਰੀ ਸਿਫਤ ਸਵਾਲਿਓ ਸਰੂਪ ਭਾਵ ਸਲਾਹਣੇ ਯੋਗ ਹੈ, ਸਵਾਲਿਓ ਸੁੰਦਰ ਹੈ, ਜਿਹਨੇ ਤੇਰੀ ਸਿਫਤ ਕੀਤੀ। ਕਹਿੰਦੇ ਜਿਨ ਕੀਤੀ ਸੋ ਪਾਰ ਪਿਆ, ਆਪਾਂ ਰੋਜ਼ ਪੜ੍ਹਦੇ ਰਹਿ ਰਾਸ ਦੇ ਵਿੱਚ, ਜਿਹਨੇ ਸਿਫਤ ਕੀਤੀ ਉਹ ਪਾਰ ਹੀ ਹੋ ਗਿਆ, ਉਹਨੂੰ ਗੁਰਾਂ ਦੁਆਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਇਸ ਕਰਕੇ ਮਹਾਰਾਜ ਕਹਿੰਦੇ ਤੇਰੀ ਸਿਫਤ ਵੀ ਸੁੰਦਰ ਹੈ, ਤੂੰ ਸੱਚਾ ਸਾਹਿਬ ਮਾਲਕ ਹੈ, ਜਿਨ ਕੀਤੀ ਸੋ ਪਾਰ ਪਿਆ। ਗੁਰਮੁਖਾਂ ਨੂੰ ਤੂੰ ਕਹਿੰਦੇ ਗਿਆਨ ਦਾ ਫਲ ਦਿੰਦਾ, ਗੁਰਮੁਖ ਜਿਹੜੇ ਨੇ ਉਹ ਫਲ ਪਾਏਂਦਾ, ਤੋਂ ਭਾਵ ਗਿਆਨ ਦਾ ਫਲ ਉਹਨਾਂ ਨੂੰ ਬਖਸ਼ਿਸ਼ ਕਰਦੇ। ਤੂੰ ਇਸੇ ਕਰਕੇ ਉਹਨਾਂ ਦੀ ਸੱਚੇ ਨਾਮ ਦੇ ਵਿੱਚ, ਨਾਮੀ ਦੇ ਵਿੱਚ ਭੇਜਤਾ, ਨਾਮ ਜਪ ਕੇ ਨਾਮੀ ਤੱਕ ਪਹੁੰਚ ਹੋ ਜਾਂਦੀ। ਵਾਹਿਗੁਰੂ 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 ਅੱਖਰੀ ਜਪਦਿਆਂ ਹੋਇਆ ਪ੍ਰਕਾਸ਼ ਸਰੂਪ ਤੱਕ ਉਹ ਚਲਿਆ ਜਾਂਦਾ। ਜਿਵੇਂ ਪੰਜ ਪਿਆਰੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਮੂਲ ਮੰਤਰ ਗੁਰਮੰਤਰ ਬਖਸ਼ਿਸ਼ ਕਰਦੇ ਅੱਖਰੀ, ਜਦੋਂ ਅੱਖਰੀ ਦਾ ਅਭਿਆਸ ਅਸੀਂ ਗੁਰਮੁਖਾਂ ਨਾਲ ਸੰਗਤ ਵਿੱਚ ਰਲ ਕੇ ਕਰਦੇ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰੂਪ ਵਿੱਚ ਵਾਹਿਗੁਰੂ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ। ਉਹ ਫਿਰ ਜਿਹੜਾ ਪ੍ਰਕਾਸ਼ ਬਖਸ਼ਿਸ਼ ਹੁੰਦਾ, ਉਹਦੇ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਜੀਵ ਨੂੰ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ, ਇਹ ਮੇਰੇ ਵੱਡੇ ਸਾਹਿਬ, ਇਹ ਮਾਲਕ, ਆਪ ਜੀ ਦੀ ਵਡਿਆਈ ਸਭ ਤੋਂ ਵੱਡੀ ਹੈ, ਆਪ ਨੇ ਹੀ ਸਾਡੇ ਉੱਤੇ ਕਿਰਪਾ ਕਰਨੀ ਹੈ, ਸਾਡੇ ਤੇ ਮਿਹਰ ਕਰਨੀ ਹੈ। ਇਉਂ ਗੁਰਾਂ ਦੇ ਚਰਨਾਂ ਵਿੱਚ ਆਪਾਂ ਵੀ ਬੇਨਤੀਆਂ ਕਰੀਏ, ਸਤਿਗੁਰੂ ਸਾਨੂੰ ਵੀ ਨਾਮਦਾਨ ਬਖਸ਼ਣ, ਸਿੱਖੀ ਭਰੋਸਾ ਸਾਰੀਆਂ ਦਾਤਾਂ ਗੁਰੂ ਸਾਹਿਬ ਬਖਸ਼ਿਸ਼ ਕਰਨ, ਇਉਂ ਹਮੇਸ਼ਾ ਨਾਮ ਜਪਦੇ ਰਹੀਏ। ਸਤਿਗੁਰੂ ਨੇ ਪਹਿਲੀ ਪੌੜੀ ਜਿਹੜੀ ਆ, ਇਹਦੇ ਵਿੱਚ ਪਹਿਲਾ ਸਲੋਕ ਸਤਿਗੁਰ ਦੀ ਉਸਤਤ ਮੰਗਲ ਰੂਪ ਵਿੱਚ ਕੀਤਾ ਹੈ। ਅੱਗੇ ਜਾ ਕੇ ਉਹ ਜਿਹੜੇ ਲੋਕ ਨਿੰਦਕ ਨੇ ਜਾਂ ਫਿੱਕਾ ਬੋਲਣ ਵਾਲੇ ਨੇ ਜਾਂ ਗੁਰੂ ਦੀ ਨਿੰਦਾ ਕਰਨੇ, ਉਹਨਾਂ ਨੂੰ ਫਿਰ ਦੱਸਿਆ ਕੀ ਫਲ ਮਿਲਦਾ ਤੇ ਗੁਰਮੁਖਾਂ ਨੂੰ ਕੀ ਫਲ ਮਿਲਦਾ ਤੇ ਸਾਨੂੰ ਨਿੰਦਾ ਤੋਂ ਬਚਣਾ ਚਾਹੀਦਾ। ਨਿੰਦਾ ਹੁੰਦੀ ਆ ਅਣਹੋਈ ਗੱਲ, ਦੇਖੀ ਨੀ ਜਾ ਕੇ, ਗੱਲ ਦੇਖੀ ਨੀ ਕਿਸੇ ਤੋਂ, ਸੁਣੀ ਸੁਣਾਈ ਗੱਲ ਗਾਂਹ ਤੋਂ ਗਾਂਹ ਫੈਲਦੀ ਫੈਲਦੀ, ਕਹਿੰਦੇ ਖੰਭਾਂ ਦੀਆਂ ਡਾਰਾਂ ਬਣਾ ਦੇਣੀਆਂ। ਉਹ ਵੀ ਕਿਵੇਂ? ਕਹਿੰਦੇ ਜਿਵੇਂ ਕੋਈ ਬੰਦਾ ਤੁਰਿਆ ਜਾਂਦਾ, ਦੋ ਕੁ ਖੰਭ ਡਿੱਗੇ ਪਏ ਸੀ ਕਿਸੇ ਜਾਨਵਰ ਦੇ, ਕਹਿੰਦੇ ਇੱਕ ਗਾਂਹ ਜਾ ਕੇ ਇੱਕ ਬੰਦੇ ਨੂੰ ਕਹਿੰਦਾ ਉੱਥੇ ਤਾਂ ਬੜੇ ਖੰਭ ਡਿੱਗੇ ਸੀ, ਇੱਕ ਬੰਦਾ ਗਾਂਹ ਕਹਿੰਦਾ ਫਲਾਨੇ ਥਾਂ ਤਾਂ ਬਹੁਤ ਖੰਭ ਪਏ ਸੀ, ਕਹਿੰਦੇ ਫਲਾਨੇ ਥਾਂ ਤਾਂ ਇੰਨੀਆਂ ਚਿੜੀਆਂ ਮਰੀਆਂ ਪਈਆਂ ਸੀ। ਗਾਂਹ ਗੱਲ ਫੈਲਦੀ ਫੈਲਦੀ, ਕਹਿੰਦੇ ਫਲਾਨੇ ਥਾਂ ਤੋਂ ਕੋਈ ਆ, ਕਹਿੰਦੇ ਉੱਥੇ 100 ਚਿੜੀ ਮਰੀ ਪਏ ਸੀ, ਦੇਖੇ ਤਾਂ ਦੋ ਖੰਭ ਸੀ। ਉਹ ਕਹਿੰਦੇ ਦੋ ਖੰਭਾਂ ਤੋਂ ਡਾਰਾਂ ਬਣਾਤੀਆਂ। ਇਸੇ ਪ੍ਰਕਾਰ ਜਿਹੜੇ ਨਿੰਦਕ ਲੋਕ ਨੇ, ਉਹ ਆਪਣੀਆਂ ਅੱਖਾਂ ਨਾਲ ਤਾਂ ਕੁਛ ਨੀ ਦੇਖਦੇ ਜਾ ਕੇ ਕਿਤੇ ਵੀ, ਉਹ ਤਾਂ ਬੈਠੇ ਘਰੇ ਹੀ ਗੱਲਾਂ ਬਣਾ ਲੈਂਦੇ ਨੇ, ਬਣਾ ਬਣਾ ਕੇ ਫਿਰ ਬੜੀ ਨਿੰਦਾ ਕਰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਇਹ ਨਿੰਦਾ ਦਾ ਫਲ ਕੀ ਮਿਲਦਾ। ਸਤਿਗੁਰੂ ਜੀ ਇਸ ਸਾਰੀ ਵਾਰ ਦੇ ਵਿਚ ਨਿੰਦਾ ਤੋਂ ਆਪਾਂ ਨੂੰ ਰੋਕਣਗੇ ਔਰ ਫਿੱਕਾ ਬੋਲਣ ਤੋਂ ਰੋਕਣਗੇ। ਸਤਿਗੁਰੂ ਕਿਰਪਾ ਕਰਨਗੇ, ਸੋ ਸ਼ਰਵਣ ਕਰਾਂਗੇ, ਸਤਿਗੁਰੂ ਫੇਰ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।